ਸੰਸਾਰ ਕਿੱਥੋਂ ਉਤਪੰਨ ਹੋਇਆ ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸੱਚਾ ਉਪਜੈ, ਸੱਚੇ ਤੋਂ ਹੀ ਜਗਤ ਪੈਦਾ ਹੋਇਆ। ਸਮਾਉਂਦਾ ਕਿਸ ਵਿੱਚ ਹੈ? ਸਾਚ ਸਮਾਵ ਹੈ, ਅੰਤ ਨੂੰ ਸੱਚੇ ਵਾਹਿਗੁਰੂ ਵਿੱਚ ਹੀ ਸਮਾ ਜਾਂਦਾ। ਇੱਕ ਦਾ ਸਰੂਪ ਕੌਣ ਹੋਏ ਨੇ? ਸਾਚੇ ਸੂਚੇ ਏਕ ਮਾਇਆ, ਜੋ ਸੱਚ ਨਾਮ ਨੂੰ ਜਪ ਕੇ ਸੂਚੇ ਹੋਏ ਨੇ, ਪਵਿੱਤਰ ਹੋਏ ਨੇ, ਉਹ ਇੱਕ ਦਾ ਮਾਇਆ ਹੁੰਦਾ, ਸਰੂਪ ਹੋ ਗਏ ਨੇ। ਸੱਚ ਉਪਜੈ, ਸਾਚ ਸਮਾਵੈ, ਸਾਚੇ ਸੂਚੇ ਏਕ ਮਾਇਆ। ਇਉਂ ਵੀ ਇੰਤਰੀ ਭਾਵ ਹੈ ਕਿ ਜਿਨ੍ਹਾਂ ਉੱਤੇ ਇੱਕ ਵਾਹਿਗੁਰੂ ਦੀ ਮਾਇਆ ਹੋਈ, ਕਿਰਪਾ ਦ੍ਰਿਸ਼ਟੀ ਹੋਈ ਹੈ, ਉਹ ਇਸ ਤਰ੍ਹਾਂ ਨਿਸ਼ਚੇ ਕਰਦੇ ਹੈ ਕਿ ਸੱਚ ਨਾਮ ਕਰਕੇ ਸ਼ੁਭ ਗੁਣ ਉਪਜਦੇ ਨੇ ਹਿਰਦੇ ਅੰਦਰ। ਸੱਚ ਨਾਮ ਕਰਕੇ ਹੀ ਕਾਮ ਆਦਿਕ ਜਿਹੜੇ ਸਮਾਵੈ ਭਾਵ ਲੈ ਹੋ ਜਾਂਦੇ, ਖਤਮ ਹੋ ਜਾਂਦੇ ਨੇ, ਅੰਦਰੋਂ ਲੀਨ ਹੋ ਜਾਂਦੇ ਨੇ, ਵਿੱਚੇ ਹੀ ਪਾਣੀ ਦੀਆਂ ਲਹਿਰਾਂ ਵਾਂਗੂੰ ਖਤਮ ਹੋ ਜਾਂਦੇ ਨੇ। ਅਤੇ ਸੱਚ ਨਾਮ ਕਰਕੇ ਹੀ ਅੰਤਕਰਨ ਹੁੰਦਾ ਸੂਚੇ ਭਾਵ ਪਵਿੱਤਰ ਹੁੰਦਾ। ਝੂਠੇ ਆਵਹਿ ਠਵਰ ਨਾ ਪਾਵਹਿ, ਦੂਜੈ ਆਵਾ ਗਾਉਣ ਭਇਆ। ਝੂਠੇ ਬੰਦੇ ਨੂੰ ਝੂਠ ਕਰਕੇ ਹੀ ਆਉਂਦੇ ਜਾਂਦੇ ਨੇ, ਕਿਉਂਕਿ ਝੂਠੇ ਬੰਦੇ ਝੂਠ ਕਰਕੇ ਹੀ ਆਉਂਦੇ ਜਾਂਦੇ ਆ। ਇੱਕ ਜਗ੍ਹਾ 'ਤੇ ਉਹ ਟਿਕਾਓ ਨਹੀਂ ਪਾ ਸਕਦੇ। ਦੂਜਾ ਹੁੰਦਾ ਦਵੈਸ਼ ਭਾਵ ਕਰਕੇ ਉਹਨਾਂ ਦਾ ਆਉਣਾ ਜਾਣਾ, ਜਿਹੜਾ ਸੀ ਆਵਾ ਗਾਉਣ ਮਤਲਬ ਆਉਣਾ ਜਾਣਾ ਹੋਇਆ। ਫਿਰ ਮਹਾਰਾਜ ਜੀ, ਆਉਣਾ ਜਾਣਾ ਕਿਸ ਦਾ ਦੂਰ ਹੁੰਦਾ? ਆਵਾ ਗਾਉਣ ਮਿਟੈ ਗੁਰ ਸ਼ਬਦੀ, ਆਪੇ ਪਰਖ ਹੈ ਬਖਸ਼ ਲਿਆ। ਗੁਰੂ ਉਪਦੇਸ਼ ਲੈਣ ਵਾਲਿਆਂ ਦਾ ਜੰਮਣਾ ਮਰਨਾ ਮਿਟਦਾ, ਕਿਉਂਕਿ ਉਹਨਾਂ ਗੁਰਸ਼ਬਦੀਆਂ ਨੂੰ ਵਾਹਿਗੁਰੂ ਨੇ ਆਪ ਹੀ ਪਰਖ ਕੇ ਬਖਸ਼ ਲਿਆ। ਆਪਣੇ ਆਪ ਨੂੰ ਕੌਣ ਪਰਖਦਾ ਹੈ? ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਨੇ ਬਖਸ਼ ਲਿਆ, ਉਹ ਆਪਣੇ ਆਪ ਨੂੰ ਪਰਖਦਾ। ਇੱਕ ਦਵੈਤ ਭਾਵ ਰੂਪੀ ਪੀੜਾ ਕਿਹਨੂੰ ਵਿਆਪ ਰਹੀ ਹੈ, ਇਹ ਦੱਸੋ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ 941 ਅੰਗ ਦੇ, ਏਕਾ ਵੇਦਨ ਦੂਜਾ ਵਿਆਪੀ, ਨਾਮ ਰਸਾਇਣ ਵਿਸਰਿਆ। ਕਹਿੰਦੇ ਦਵੈਸ਼ ਭਾਵ ਦੀ ਇੱਕ ਜਿਹੜੀ ਵੇਦਨ ਹੁੰਦੀ, ਪੀੜਾ, ਦਰਦ, ਦਵੈਸ਼ ਵਿੱਚ ਸੜਦਾ ਰਹਿੰਦਾ, ਐਵੇਂ ਔਖਾ ਹੋਈ ਜਾਂਦਾ, ਦੁਖੀ ਹੋਈ ਜਾਂਦਾ। ਕਹਿੰਦੇ ਉਹਨਾਂ ਮਨਮੁੱਖਾਂ ਨੂੰ ਵਿਆਪ ਰਹੀ ਹੈ ਜਿਨ੍ਹਾਂ ਨੂੰ ਰਸਾਂ ਦਾ ਘਰ, ਪ੍ਰਭੂ ਦਾ ਨਾਮ ਅੰਮ੍ਰਿਤ ਵਿਸਰ ਗਿਆ। ਗੁਰ ਉਪਦੇਸ਼ ਨੂੰ ਅਤੇ ਭਲੇ ਬੁਰੇ ਕਰਮਾਂ ਨੂੰ ਕੌਣ ਸਮਝਦਾ ਜੀ, ਦੱਸੋ। ਸੋ ਬੂਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਜਿਹਨੂੰ ਪਰਮੇਸ਼ਰ ਆਪ ਸਮਝਾਉਂਦਾ ਨਾ ਗੁਰੂ ਰੂਪ ਹੋ ਕੇ, ਸੋ ਬੂਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਉਹੀ ਮਨੁੱਖ ਗੁਰੂ ਉਪਦੇਸ਼ ਅਤੇ ਭਲੇ ਬੁਰੇ ਕਰਮਾਂ ਨੂੰ ਸਮਝਦਾ ਹੈ, ਅਤੇ ਉਹੀ ਬੰਦਾ, ਉਹੀ ਜੀਵ ਗੁਰਾਂ ਦੇ ਉਪਦੇਸ਼ ਕਰਕੇ ਮੁਕਤ ਰੂਪ ਹੋਇਆ। ਪਰਮੇਸ਼ਰ ਕਿਹਨੂੰ ਤਾਰਦਾ ਜੀ? ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਸਤਿਗੁਰੂ ਮਹਾਰਾਜ ਕਥਨ ਕਰਦੇ, ਜਿਹਨੇ ਹਉਮੈ ਅਤੇ ਦਵੈਤ ਭਾਵ ਨੂੰ ਪਰ ਹਰਿਆ, ਤਿਆਗਿਆ, ਉਹਨੂੰ ਤਾਰਨ ਵਾਲਾ ਵਾਹਿਗੁਰੂ ਆਪ ਹੀ ਤਾਰਦਾ ਹੈ। ਜਮਾਂ ਦੀ ਕਾਨ ਕਨੋੜ ਨੂੰ ਕੌਣ ਸਹਾਰਦੇ ਨੇ? ਮਹਾਰਾਜ ਜਵਾਬ ਦਿੰਦਿਆਂ ਫਰਮਾਉਂਦੇ ਆ, ਮਨਮੁੱਖ ਭੁੱਲੈ ਜਮ ਕੀ ਕਾਨ। ਪਰਮੇਸ਼ੁਰ ਤੋਂ ਭੁੱਲੇ ਹੋਏ ਮਨਮੁੱਖ ਬੰਦੇ ਜਮਾਂ ਦੀ ਕਾਨ ਕਨੋੜ ਨੂੰ ਸਹਾਰਦੇ ਨੇ। ਪਾਰ ਘਰ ਜੋ ਹੈ ਆਣੇ ਹਾਣ, ਜੋ ਪਰਾਏ ਘਰਾਂ ਵੱਲ ਦੇਖਦਾ, ਭਾਵ ਦੂਜੇ ਦੇ ਧਨ ਦੀ ਚਰਾਉਣ ਦੀ ਇੱਛਾ ਕਰਦਾ, ਉਹਨੂੰ ਹਾਣੇ ਹਾਣ, ਹਾਨੀ ਓ ਹਾਨੀ ਹੈ, ਘਾਟਾ ਹੀ ਘਾਟਾ। ਫਿਰ ਪਾਰ ਘਰ ਹੁੰਦਾ ਪਰਾਈਆਂ ਇਸਤਰੀਆਂ ਵੱਲ, ਜੋ ਖੋਟੀ ਦ੍ਰਿਸ਼ਟੀ ਨਾਲ ਦੇਖਦਾ, ਹਾਣੀ ਕਰਨ ਵਾਲੇ ਕਾਮ ਕ੍ਰੋਧ ਆਦਿਕ ਉਹਦੀ ਹਾਨੀ ਕਰਦੇ, ਨੁਕਸਾਨ ਕਰਦੇ ਉਹਦਾ। ਹੁਣ ਕਹਿੰਦੇ ਨੇ ਆਪਣਾ ਘਰ ਜੋ ਪਰਮਾਤਮਾ ਹੈ, ਉਹਨੂੰ ਛੱਡ ਕੇ ਜਿਹੜਾ ਬੰਦਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਪਰਾਏ ਘਰਾਂ ਵੱਲ ਵੇਖਦੇ ਹੈ, ਉਹ ਹਾਣੀ ਕਰਨ ਵਾਲੇ ਜਮਦੂਤ, ਉਹਨਾਂ ਦੀ ਹਾਣੀ ਹੁੰਦਾ, ਬੇਇੱਜ਼ਤੀ ਕਰਦੇ ਨੇ, ਹਾਨੀ, ਕਿਉਂਕਿ ਹਾਣੇ ਹਾਣ ਪਾਠ ਆਇਆ ਨਾ ਨਾਣੇ ਨਾਲ, ਹਾਨੀ ਹਾਨ, ਹਾਣੇ ਹਾਣ ਹੁੰਦੀ ਉਹਨਾਂ ਨੂੰ। ਮਨਮੁੱਖ ਭਰਮ ਭਵੈ ਬੇਬਾਣ, ਵੇ ਮਾਰਗ ਮੂਸੈ ਮੰਤਰ ਮਸਾਣ। ਸੋ ਇਸ ਤਰ੍ਹਾਂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਮਨਮੁੱਖ ਭਰਮ ਭਵੈ ਬੇਬਾਣ ਅਤੇ ਵੇ ਮਾਰਗ ਮੂਸੈ ਮੰਤਰ ਮਸਾਣ। ਮਨਮੁੱਖ ਬੰਦੇ ਭਰਮ ਕਰਕੇ ਸੰਸਾਰ ਰੂਪ ਬੇਬਾਣ ਹੁੰਦਾ, ਉਜਾੜ ਵਿੱਚ ਭਾਉਂਦੇ ਰਹਿੰਦੇ ਨੇ, ਮਸਾਣਾਂ ਵਿੱਚ ਬੈਠ ਕੇ ਮੰਤਰ ਸਾਧਨ ਰੂਪ ਵੇ ਮਾਰਗ ਹੁੰਦਾ, ਖੋਟੇ ਰਸਤਿਆਂ 'ਚ ਲੱਗ ਕੇ ਉਹ ਮੂਸੈ ਤੋਂ ਭਾਵ ਠੱਗੇ ਗਏ ਨੇ। ਉਹਨਾਂ ਦੀ ਅਸਲੀ ਗੱਲ ਤਾਂ ਖਤਮ ਹੋ ਗਈ ਹੈ, ਜਿਹੜੇ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਦੇ ਮਰ ਕੇ ਭੂਤ ਪ੍ਰੇਤ ਹੀ ਬਣ ਜਾਂਦੇ, ਫਿਰ ਬੜੇ ਫਿਰਦੇ ਨੇ ਤੁਰੇ, ਜਿਵੇਂ ਸੁਲੇਮਾਨ ਸੀ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਨੇ ਉਹਦਾ ਉਧਾਰ ਕੀਤਾ, ਜਿਵੇਂ ਉਹ ਕਹਿੰਦਾ ਉਧਾਰ ਤਾਂ ਮੇਰਾ ਵੈਸੇ ਵੀ ਕਰ ਦਿੰਦੇ, ਪ੍ਰਗਟ ਤਾਂ ਕੀਤਾ ਕਿ ਦੁਨੀਆਂ ਨੂੰ ਮਾੜੀ ਸਮਝ ਲੱਗ ਜੂ। ਇਹੋ ਜਿਹੇ ਮਰੇ ਹੋਏ ਕਈ ਫਿਰਦੇ ਆ ਜਿਨ੍ਹਾਂ ਨੇ ਮੰਤਰ ਜੰਤਰ ਟੂਣੇ ਟਾਮਣ ਕੀਤੇ ਸੀ, ਕਾਲੇ ਇਲਮ ਸਿੱਖੇ ਹੋਏ ਸੀ। ਕਾਲੇ ਇਲਮ ਵਾਲਾ ਕਿਤੇ ਸੱਚਖੰਡ ਨੂੰ ਜਾਂਦਾ ਜਾਂ ਬੇਸ਼ਤਾਂ ਨੂੰ ਜਾਂਦਾ? ਸਭ ਨਰਕਾਂ ਦੇ ਕੀੜੇ ਬਣਦੇ ਨੇ ਇਹ। ਬਾਅਦ ਵਿੱਚ ਇਹਨਾਂ ਦੀ ਇੰਨੀ ਮਾੜੀ ਹਾਲਤ ਹੁੰਦੀ, ਬਹੁਤ ਔਖੇ ਹੋ ਕੇ ਮਰਦੇ। ਫਿਰ ਹੁਣ ਤਾਂ ਮੌਜ ਹੈ, ਲਿਆ ਵੀ 4,000 ਲਿਆ ਵੀ 5,000, ਪਰ ਇਹ ਆਪਣਾ ਉਹ ਨਹੀਂ ਦੇਖਦੇ ਵੀ ਸਾਡਾ ਹਾਲ ਕੀ ਹੋਣਾ ਬਾਅਦ ਦੇ ਵਿੱਚ। ਇਹ ਸੋਝੀ ਨਹੀਂ ਕਰਦੇ, ਬਸ ਇਹ ਹੈ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਰੱਬ ਦੇ ਪਿਆਰੇ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦੇ ਹਨ। ਸ਼ਬਦ ਨਾ ਚੀਨੈ ਲਵੈ ਕੁਬਾਣ, ਨਾਨਕ ਸਾਚ ਰਤੇ ਸੁਖ ਜਾਣ। ਸ਼ਬਦ ਹੁੰਦਾ ਬ੍ਰਹਮ ਨੂੰ, ਗੁਰ ਉਪਦੇਸ਼ ਨੂੰ ਨਹੀਂ ਜਾਣਦੇ, ਅਤੇ ਕੁਬਾਣ ਹੁੰਦਾ ਖੋਟੀ ਬਾਣੀ ਨੂੰ ਲਵੈ ਤੋਂ ਭਾਵ ਉਚਾਰਦੇ ਆ, ਬੋਲਦੇ ਆ। ਗੁਰੂ ਸਾਹਿਬ ਕਥਨ ਕਰਦੇ ਆ ਜੋ ਸੱਚ ਨਾਮ ਵਿੱਚ ਰੱਤੇ ਨੇ ਉਹ ਜੀਵ ਆਤਮ ਸੁੱਖ ਨੂੰ ਜਾਣਦੇ ਨੇ। ਗੁਰਮੁਖ ਸੱਚੇ ਕਾ ਭਾਉ ਪਾਵੈ। ਹੁਣ ਗੁਰਮੁਖ ਦੀ ਗੱਲ ਸੁਣੋ, ਮਨਮੁਖ ਦੀ ਤਾਂ ਹੋ ਗਈ ਖਤਮ। ਗੁਰਮੁਖ ਜਨ ਜਿਹੜੇ ਆਪਣੇ ਅੰਦਰ ਸੱਚੇ ਵਾਹਿਗੁਰੂ ਦਾ ਡਰ ਪਾਉਂਦੇ ਨੇ, ਸਿੱਖਾਂ ਦੇ ਅੰਦਰ ਸੱਚੇ ਵਾਹਿਗੁਰੂ ਦਾ ਡਰ ਪਾਉਂਦੇ ਨੇ, ਭਾਈ ਨਾ ਗਲਤ ਕੰਮ ਨਾ ਕਰਿਓ, ਫਿਰ ਬਾਅਦ 'ਚ ਇਹਦਾ ਨੁਕਸਾਨ ਹੀ ਹੁੰਦਾ। ਕਰਨ ਨੂੰ ਤਾਂ ਬਹੁਤ ਕੁਛ ਕਰ ਸਕੀਦਾ, ਪਰ ਲੇਖਾ ਵੀ ਦੇਣਾ ਪੈਂਦਾ ਨਾ ਮੁੜ ਕੇ ਉਹਦਾ। ਕਰਨ ਨੂੰ ਤਾਂ ਜੋ ਮਰਜ਼ੀ ਕਰੀ ਜਾਓ, ਬਾਅਦ ਵਿੱਚ ਉਹਦਾ ਨੁਕਸਾਨ ਹੁੰਦਾ, ਫਿਰ ਸੱਚਖੰਡ 'ਚ ਪ੍ਰਮਾਣ ਨਹੀਂ ਹੁੰਦਾ ਜੀਵ। ਗੁਰਮੁਖ ਬਾਣੀ ਅਘੜ ਕਢਾਵੈ। ਸੋ ਇਸ ਪ੍ਰਕਾਰ ਬਚਨ ਕਰਦੇ ਹਨ, ਅੱਗੜ ਨਹੀਂ ਕਰਨਾ, ਅਘੜ। ਗੁਰਮੁਖ ਬਾਣੀ ਅਘੜ ਕਢਾਵੈ। ਸੋ ਗੁਰਮੁਖ ਜਨ ਅਘੜ ਜਿਹੜੀ ਬਾਣੀ ਹੁੰਦੀ, ਖੋਟੀ ਬਾਣੀ ਨੂੰ ਘੜਦੇ ਨੇ, ਮਿੱਠੀ ਬਾਣੀ ਬੋਲਦੇ ਨੇ। ਗੁਰਮੁਖ ਜਨ ਮੁਖੀ ਗੁਰਾਂ ਦੀ ਬਾਣੀ ਦੁਆਰਾ ਅਗੜ ਜੋ ਮਨ ਹੈ ਉਹਨੂੰ ਘੜਾਉਂਦੇ ਨੇ। ਅਘੜਿਆ ਹੋਇਆ ਮਨ ਅਘੜਤ ਜਿਹੀ ਤੁਰਿਆ ਫਿਰਦਾ ਐਵੇਂ, ਘੜੀਆ ਸ਼ਬਦ ਸੱਚੀ ਟਕਸਾਲ। ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਇਹ ਸਾਰੇ ਵਿਸ਼ਰਾਮ ਗੁਰਮੁਖ 'ਤੇ ਹੀ ਆਈ ਜਾਣੇ ਨੇ। ਗੁਰਮੁਖ ਜਨ ਨਿਰਮਲ ਹਰੀ ਦੇ ਗੁਣ ਗਾਉਂਦੇ ਨੇ, ਇਸ ਲਈ ਗੁਰਮੁਖ ਪਵਿੱਤਰ ਪਰਮ ਪਦ ਆਤਮ ਪਦ ਨੂੰ ਪਾਉਂਦੇ ਨੇ। ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਗੁਰਮੁਖ ਜਨ ਰੋਮ ਰੋਮ ਵਿੱਚ ਵਿਆਪਕ ਜਾਣ ਕੇ, ਰੋਮ ਰੋਮ ਕਰਕੇ ਹਰੀ ਨੂੰ ਧਿਆਉਂਦੇ ਨੇ। ਹੁਣ ਗੁਰਮੁਖ ਦੇ ਲੱਛਣ ਚੱਲਦੇ ਨੇ। ਇਹ ਗੁਰਮੁਖ ਪਿਆਰੇ ਜੀ ਆਪਾਂ ਕਹਿ, ਆਓ ਜੀ ਗੁਰਮੁਖ ਪਿਆਰਿਓ, ਊਈਂ ਭਾਵੇਂ ਅਗਲਾ ਬੋਤਲ ਪੀਂਦਾ ਹੋਵੇ ਉਹਨੂੰ ਹੀ ਗੁਰਮੁਖ ਪਿਆਰਿਓ। ਇਹ ਥੋੜ੍ਹੀ ਵੀ ਹੁਣ ਲੰਮੀ ਦਾੜ੍ਹੀ ਦੇਖ ਕੇ ਗੁਰਮੁਖ ਪਿਆਰਾ ਬਣ ਗਿਆ, ਜਾਂ ਪੱਗ ਬੜੀ ਫੌਜਮੀ ਬੰਨੀ ਬਾਹਰੋਂ ਗੁਰਸਿੱਖ ਲੱਗਦਾ। ਗੁਰਮੁਖ ਦੀ ਅਵਸਥਾ ਅੰਦਰ ਹੁੰਦੀ ਹੈ, ਰੋਮ ਰੋਮ ਹਰੀ ਨੂੰ ਧਿਆਉਂਦਾ ਗੁਰਮੁਖ। ਗੁਰੂ ਸਾਹਿਬ ਜੀ ਕਥਨ ਕਰਦੇ, ਇਸੇ ਕਰਕੇ ਗੁਰਮੁਖ ਜਨ ਸੱਚ ਸਰੂਪ ਵਿੱਚ ਸਮਾਉਂਦੇ ਨੇ। ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ। ਮਹਾਰਾਜ ਫਰਮਾਉਂਦੇ ਗੁਰਮੁਖ ਜਨ ਮੁਖੀ ਗੁਰਾਂ ਦੇ ਪਰਚੈ ਹੁੰਦਾ, ਉਪਦੇਸ਼ ਦੁਆਰਾ ਵੇਦਾਂ ਦਾ ਵਿਚਾਰ ਕਰਦੇ ਨੇ। ਗੁਰਮੁਖ ਵੇਦਾਂ ਦੇ ਵਿਚਾਰਨ ਵਿੱਚ ਪਰਚੇ ਰਹਿੰਦੇ ਨੇ। ਗੁਰਮੁਖ ਜਨ ਮੁਖੀ ਗੁਰਾਂ ਦੇ ਪਰਚੈ ਹੁੰਦਾ, ਉਪਦੇਸ਼ ਦੁਆਰਾ ਆਪ ਤਰਦੇ ਆ, ਹੋਰਨਾਂ ਨੂੰ ਤਾਰਦੇ ਆ। ਗੁਰਮੁਖ ਜਨ ਪਰਚਾ ਹੁੰਦਾ, ਪ੍ਰੇਮ ਰੂਪੀ ਤਾਰੀ ਹੁੰਦੀ, ਨੌਕਾ ਲੈ ਕੇ ਤਰਦੇ ਆ। ਗੁਰਮੁਖ ਪਰਚਾ ਸੋ ਸ਼ਬਦ ਗਿਆਨੀ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਕਿ ਗੁਰਮੁਖ ਜਨ ਮੁਖੀ ਗੁਰਾਂ ਦੇ ਪਰਚਾ ਹੁੰਦਾ, ਉਪਦੇਸ਼ ਦੁਆਰਾ ਸੋ ਸ਼ਬਦ, ਉਸ ਬ੍ਰਹਮ ਗਿਆਨੀ ਦੇ ਗਿਆਨੀ ਹੋਏ ਨੇ, ਉਸ ਬ੍ਰਹਮ ਦੇ ਉਹ ਗਿਆਨਵਾਨ ਹੋ ਗਏ ਨੇ, ਸੋ ਸ਼ਬਦ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਮੁਖ ਜਨ ਉਸ ਬ੍ਰਹਮ ਦੇ ਗਿਆਨੀ ਹੁੰਦਾ, ਜਾਣਨ ਵਾਲੇ ਪਰਚੇ ਰਹਿੰਦੇ ਨੇ। ਗੁਰਮੁਖ ਪਰਚਾ ਅੰਤਰ ਵਿਧ ਜਾਨੀ। ਗੁਰਮੁਖ ਜਨਾਂ ਨੇ ਮੁਖੀ ਗੁਰਾਂ ਦੇ ਪਰਚਾ ਹੁੰਦਾ, ਉਪਦੇਸ਼ ਦੁਆਰਾ ਅੰਤਹਿ ਕਰਨ ਵਿੱਚ ਜੋ ਪ੍ਰਭੂ ਸਾਖੀ ਚੇਤਨਾ ਉਹਦੀ ਪ੍ਰਾਪਤੀ ਦੀ ਵਿਧੀ ਜਾਣੀ ਹੈ। ਗੁਰਮੁਖਾਂ ਨੇ ਮੁਖੀ ਗੁਰਾਂ ਦੇ ਪਰਚਾ ਹੁੰਦਾ, ਉਪਦੇਸ਼ ਦੁਆਰਾ ਅੰਤਰ ਹੁੰਦਾ ਅੰਤਰੇ, ਅੰਦਰਲਾ ਫਰਕ ਜਿਹੜਾ ਹੁੰਦਾ ਭੇਦ, ਭੇਦ ਦੀ ਨਿਵਿਰਤੀ ਦੀ ਵਿਧੀ ਜਾਣੀ ਹੈ। ਗੁਰਮੁਖ ਪਾਈਐ ਅਲੱਖ ਅਪਾਰ। ਗੁਰਮੁਖ ਜਨ ਗੁਰਾਂ ਦੁਆਰੇ ਅਲੱਖ ਅਪਾਰ ਵਾਹਿਗੁਰੂ ਨੂੰ ਪਾਉਂਦੇ ਹਨ। ਨਾਨਕ ਗੁਰਮੁਖ ਮੁਕਤ ਦੁਆਰ। ਗੁਰੂ ਸਾਹਿਬ ਕਥਨ ਕਰਦੇ ਗੁਰਮੁਖਾਂ ਨੂੰ ਮੁਕਤੀ ਦਾ ਦਰਵਾਜ਼ਾ ਜਿਹੜਾ ਗਿਆਨ ਪ੍ਰਾਪਤ ਹੋਇਆ। ਗੁਰਮੁਖ ਅਕਥ ਕਥੈ ਵਿਚਾਰ, ਗੁਰਮੁਖ ਨਿਭੈ ਸਪਰਵਾਰ। ਸਪਰਵਾਰ ਨਹੀਂ ਕਰਨਾ, ਸਪਰਵਾਰ। ਸੋ ਇਸ ਪ੍ਰਕਾਰ ਫਰਮਾਉਂਦੇ ਗੁਰਮੁਖ ਜਨ ਅਕਥ ਵਾਹਿਗੁਰੂ ਦੇ ਵਿਚਾਰ ਨੂੰ ਕਥਨ ਕਰਦੇ ਨੇ, ਅਤੇ ਗੁਰਮੁਖ ਜਨ ਪ੍ਰਤੱਖ ਪਰਿਵਾਰ ਦੇ ਸੰਯੁਕਤ ਅਤੇ ਇੰਦਰੀਆਂ ਰੂਪ ਪਰਿਵਾਰ ਦੇ ਸਹਿਤ ਆਪਣਾ ਜਿਹੜਾ ਸਾਰਾ ਹੀ ਸਮਾਂ ਪਰਮੇਸ਼ਰ ਵਾਲੇ ਪਾਸੇ ਲਾਉਂਦੇ ਨੇ, ਨਿਭਾਉਂਦੇ ਨੇ, ਉਸ ਪਾਸੇ ਨਿਭਾ ਲੈਂਦੇ ਨੇ। ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਆਚਾਰ। ਗੁਰਮੁਖ ਜਨ ਅੰਤਰ ਪਿਆਰ ਹੁੰਦਾ, ਅੰਦਰੂਨੀ ਪਿਆਰ ਨਾਲ ਵਾਹਿਗੁਰੂ ਨੂੰ ਜਪਦੇ ਨੇ। ਗੁਰਮੁਖ ਜਨ ਪਿਆਰ ਨਾਲ ਹਿਰਦੇ ਅੰਦਰ ਪਰਮਾਤਮਾ ਨੂੰ ਜਪਦੇ ਨੇ। ਅਤੇ ਗੁਰਮੁਖ ਜਨ ਸ਼ਬਦ ਹੁੰਦਾ ਬ੍ਰਹਮ ਦੀ ਪ੍ਰਾਪਤੀ ਦੇ ਆਚਾਰ ਹੁੰਦਾ, ਕਰਤੱਵ ਨੂੰ ਪਾਉਂਦੇ ਨੇ। ਸ਼ਬਦ ਭੇਦ ਜਾਣੈ ਜਾਣ ਆਈ, ਨਾਨਕ ਔਮੈ ਜਾਲ ਸਮਾਈ। ਗੁਰਮੁਖ ਜਨ ਸ਼ਬਦ ਹੁੰਦਾ ਬ੍ਰਹਮ ਦੇ ਭੇਦ ਨੂੰ ਆਪ ਜਾਣਦੇ ਆ ਅਤੇ ਹੋਰਨਾਂ ਨੂੰ ਜਣਾਉਂਦੇ ਨੇ। ਗੁਰੂ ਮਹਾਰਾਜ ਕਥਨ ਕਰਦੇ ਗੁਰੂ ਨਾਨਕ ਸਾਹਿਬ ਕਿ ਹਉਮੈ ਦੇ ਜਾਲਣ ਵਿੱਚ ਗੁਰਮੁਖਾਂ ਦੀ ਬੁੱਧੀ ਸਮਾਈ ਹੋਈ ਹੈ। ਜਿਸ ਵੇਲੇ ਹਿਰਦੇ ਅੰਦਰ ਸਮ ਆਈ, ਸਮਤਾ ਆਈ, ਉਸ ਵੇਲੇ ਹਉਮੈ ਨੂੰ ਜਾਲ ਦਿੱਤਾ, ਸਾੜ ਦਿੱਤਾ। ਗੁਰਮੁਖ ਧਰਤੀ ਸੱਚ ਹੈ ਸਾਜੀ, ਤਿਸਮ ਹੈ ਓਪਤ ਖਪਤ ਸੋ ਬਾਜੀ। ਗੁਰਮੁਖਾਂ ਨੇ ਨਿਸ਼ਚੇ ਕੀਤਾ ਕਿ ਸਾਰੀ ਧਰਤੀ ਗੁਰਮੁਖ ਚੇਤਨ ਅਧਿਸ਼ਟਾਨ ਰੂਪ ਸੱਚੇ ਵਾਹਿਗੁਰੂ ਨੇ ਆਪ ਸਾਜੀ ਹੈ। ਇੱਥੇ ਗੁਰਮੁਖ ਨਾਮ ਚੇਤਨ ਪਰਮਾਤਮਾ ਦਾ। ਉਸ ਧਰਤੀ ਵਿੱਚ ਸੰਸਾਰਬਾਜੀ ਦੀ ਉਤਪਤੀ ਅਤੇ ਖਪਤ ਹੁੰਦੀ ਲੈਤਾ ਹੋ ਰਹੀ ਹੈ। ਜਾਂ ਇਉਂ ਸਮਝ ਲਓ ਵੀ ਗੁਰਮੁਖ ਧਰਤੀ ਸੱਚ ਹੈ ਸਾਜੀ, ਗੁਰਮੁਖਾਂ ਦੀ ਬੁੱਧੀ ਰੂਪ ਧਰਤੀ ਸੱਚੇ ਵਾਹਿਗੁਰੂ ਨੇ ਆਪ ਬਣਾਈ ਹੈ। ਤਿਸਮੈ ਉਪਤ ਖਪਤ ਸੋ ਬਾਜੀ, ਉਸ ਬੁੱਧੀ ਰੂਪ ਧਰਤੀ ਵਿੱਚ ਸ਼ੁਭ ਗੁਣਾਂ ਦੀ ਉਤਪਤੀ ਹੋ ਰਹੀ ਹੈ ਅਤੇ ਅਸ਼ੁਭ ਗੁਣਾਂ ਦੀ ਭਾਵ ਕਾਮ ਆਦਿਕ ਜਿਹੜੇ ਨੇ ਇਹਨਾਂ ਦੀ ਖਪਤ ਹੋ ਰਹੀ ਹੈ, ਪਰਲੋਂ ਹੋ ਰਹੀ ਹੈ। ਸੰਸਾਰ ਨੂੰ ਜੋ ਬਾਜੀਗਰ ਦੀ ਬਾਜੀ ਵਾਂਗੂ ਮਿਥਿਆ ਨਿਸ਼ਚੇ ਕੀਤਾ ਉਹਨਾਂ ਨੇ। ਗੁਰ ਕੈ ਸ਼ਬਦ ਰਪੈ ਰੰਗ ਲਾਏ, ਗੁਰਮੁਖ ਜਨ ਰੰਗ ਲਾਏ, ਪ੍ਰੇਮ ਲਾ ਕੇ ਗੁਰਾਂ ਦੇ ਉਪਦੇਸ਼ ਵਿੱਚ ਰੱਪਦਾ ਰੰਗਿਆ ਜਾਂਦਾ ਹੈ। ਸੋ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਜਾਣ ਦਾ ਪ੍ਰੇਮ ਹੋਰਨਾਂ ਨੂੰ ਲਾਉਂਦੇ ਨੇ। ਸਾਚ ਰੱਤਾਓ ਪਤ ਸਿਉਂ ਕਰ ਜਾਏ, ਜੋ ਸੱਚ ਨਾਮ ਵਿੱਚ ਰੱਤੇ ਨੇ ਉਹ ਪਤ ਆਬਰੋ ਇੱਜ਼ਤ ਨਾਲ ਸਰੂਪ ਰੂਪੀ ਘਰ 'ਚ ਜਾਂਦੇ ਹੈ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਗੁਰਾਂ ਦੇ ਸੱਚੇ ਉਪਦੇਸ਼ ਲਏ ਤੋਂ ਬਿਨਾਂ ਇਹ ਜਿਹੜਾ ਜੀਵ ਹੈ ਨਾ, ਸੋ ਇਸ ਪ੍ਰਕਾਰ ਪਤੀ ਦੀ ਪ੍ਰਾਪਤੀ ਨੂੰ ਨਹੀਂ ਪਾਉਂਦਾ ਹੈ, ਪਤ ਆਬਰੋ ਨਹੀਂ ਪਾਉਂਦਾ ਹੈ। ਨਾਨਕ ਬਿਨ ਨਾਵੈ ਕਿਉਂ ਸਾਚ ਸਮਾਵੈ। ਮਹਾਰਾਜ ਕਥਨ ਕਰਦੇ ਨਾਮ ਸਿਮਰਨ ਤੋਂ ਬਿਨਾਂ ਇਹ ਜੀਵ ਸੱਚ ਸਰੂਪ ਵਿੱਚ ਫਿਰ ਕਿਸ ਤਰ੍ਹਾਂ ਸਮਾ ਸਕਦਾ, ਨਹੀਂ ਸਮਾ ਸਕਦਾ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ। ਸੋ ਗੁਰਮੁਖਾਂ ਪਾਸ ਅਣਮਾ ਮਹਿਮਾ ਆਦਿਕ ਇਹ ਜਿਹੜੀਆਂ ਅੱਠ ਸਿੱਧੀਆਂ ਅਤੇ ਸਾਰੀਆਂ ਬੁੱਧੀਆਂ ਹੁੰਦੀਆਂ ਉਹਨਾਂ ਕੋਲ, ਸਾਰੇ ਪ੍ਰਕਾਰ ਦੀ ਮਾਲਕ ਹੁੰਦੇ ਨੇ ਉਹ। ਗੁਰਮੁਖ ਭਵਜਲ ਤਰੀਐ ਸੱਚ ਸੁੱਧੀ, ਸੱਚ ਸਰੂਪ ਦੀ ਸੁੱਧੀ ਹੁੰਦੀ ਸੋਝੀ ਹੋਣ ਕਰਕੇ ਗੁਰਮੁਖ ਸੰਸਾਰ ਸਮੁੰਦਰ ਤੋਂ ਤਰੇ ਨੇ। ਗੁਰਮੁਖ ਸਰ ਅਪਸਰ ਵਿਦ ਜਾਣੈ, ਗੁਰਮੁਖ ਜਨ ਸਰ ਅਪਸਰ ਹੁੰਦਾ ਭਲੇ ਬੁਰੇ ਕਰਮਾਂ ਦੀ ਸਾਰੀ ਵਿਧੀ ਜਾਣਦੇ, ਇਹ ਚੰਗਾ ਕੀ ਹੈ ਮਾੜਾ ਕੀ ਹੈ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ, ਗੁਰਮੁਖ ਜਨ ਪ੍ਰਵਿਰਤੀ ਅਤੇ ਨਿਰਵਿਰਤੀ ਦੇ ਭੇਦ ਨੂੰ ਪਛਾਣਦੇ ਨੇ। ਪ੍ਰਵਿਰਤੀ ਹੁੰਦੀ ਮਾਇਆ, ਅਤੇ ਪ੍ਰਵਿਰਤੀ ਦੇ ਕੰਮ ਕਰਨੇ ਖਿਲਾਰਾ ਪਾ ਲੈਣਾ, ਨਿਰਵਿਰਤੀ ਉਹਨੂੰ ਨਿਵਿਰਤ ਕਰਨਾ ਬ੍ਰਹਮ ਦੇ ਵਿੱਚ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਗੁਰਮੁਖ ਤਾਰੇ ਪਾਰੇ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਗੁਰਮੁਖ ਜਨ ਆਪ ਤਰੇ ਨੇ, ਹੋਰਨਾਂ ਨੂੰ ਪਾਰ ਉਤਾਰਦੇ ਨੇ। ਗੁਰਮੁਖ ਜਨ ਜਿਹੜੇ ਨੇ ਤਾਰੇ ਹੁੰਦੇ, ਮਲਾਹ ਰੂਪ ਹੋ ਕੇ ਤਾਰੇ ਹੁੰਦੇ ਜਹਾਜ਼ ਵਾਂਗੂ, ਸੰਸਾਰ ਸਮੁੰਦਰ ਤੋਂ ਪਾਰ ਉਤਾਰਦੇ ਨੇ ਉਹ। ਮਹਾਰਾਜ ਕਥਨ ਕਰਦੇ ਨੇ ਗੁਰਮੁਖ ਆਪਣਾ ਜਿਹੜਾ ਸ਼ਬਦ ਹੁੰਦਾ ਨਾ ਉਪਦੇਸ਼ ਦੇ ਕੇ ਜੀਵਾਂ ਨੂੰ ਸੰਸਾਰ ਸਾਗਰ ਤੋਂ ਉਤਾਰਦੇ ਨੇ। ਸ਼ਬਦ ਦਾ ਮਤਲਬ ਉਪਦੇਸ਼ ਵੀ ਹੁੰਦਾ। ਗੁਰਮੁਖ ਉਪਦੇਸ਼ ਦੇ ਕੇ ਅਵਿਦਿਆ ਰੂਪ ਨਿਸ ਹੁੰਦਾ ਰਾਤ ਤੋਂ ਤਾਰੇ ਹੁੰਦਾ ਬਚਾ ਲੈਂਦੇ ਨੇ। ਹੁਣ ਗੁਰੂ ਸਾਹਿਬ ਜੀ ਨਾਮ ਦੀ ਮਹੱਤਤਾ ਦੱਸਦੇ ਨੇ ਬਾਣੀ ਵਿੱਚ ਕਿ ਨਾਮ ਦੀ ਮਹੱਤਤਾ ਕਿੰਨੀ ਵੱਡੀ ਹੈ। ਫਰਮਾਉਂਦੇ ਨੇ ਬਚਨ, ਨਾਮੇ ਰਾਤੇ ਹਉਮੈ ਜਾਏ, ਨਾਮ ਰੱਤੇ ਸੱਚ ਰਹੇ ਸਮਾਏ। ਜੋ ਨਾਮ ਵਿੱਚ ਰੱਤੇ ਉਹਨਾਂ ਦੀ ਹਉਮੈ ਨਿਵਿਰਤ ਹੋ ਜਾਂਦੀ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਜੋ ਨਾਮ ਵਿੱਚ ਰੱਤੇ ਨੇ ਉਹ ਸੱਚ ਸਰੂਪ ਵਿੱਚ ਸਮਾ ਰਹਿੰਦੇ ਨੇ। ਨਾਮ ਰੱਤੇ ਜੋਗ ਜੁਗਤ ਵਿਚਾਰ, ਨਾਮ ਰੱਤੇ ਭਾਵ ਹੈ ਮੋਖ ਦੁਆਰ। ਜੋ ਨਾਮ ਵਿੱਚ ਰੱਤੇ ਨੇ ਉਹ ਵਾਹਿਗੁਰੂ ਨਾਲ ਯੋਗ ਭਾਵ ਜੁੜਨ ਦੀ ਯੁਗਤੀ ਨੂੰ ਵਿਚਾਰਦੇ ਨੇ। ਉਹ ਕੀ ਕਰਦੇ, ਹੱਠ ਯੋਗ ਅਤੇ ਭਗਤੀ ਯੋਗ ਦੀ ਯੁਗਤੀ ਨੂੰ ਵਿਚਾਰਦੇ। ਜੋ ਨਾਮ ਵਿੱਚ ਰੱਤੇ ਨੇ ਉਹ ਮੁਕਤੀ ਦੇ ਦਰਵਾਜ਼ੇ ਬ੍ਰਹਮ ਗਿਆਨ ਨੂੰ ਪਾਉਂਦੇ ਨੇ। ਸੋ ਆਪਣੇ ਦਰਵਾਜ਼ੇ ਉੱਪਰ ਹੀ ਮੁਕਤੀ ਪਾ ਲੈਂਦੇ, ਇਸ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਹੀ ਪਾ ਲੈਂਦੇ ਨੇ। ਨਾਮ ਰੱਤੇ ਤ੍ਰਿਭਵਨ ਸੋਝੀ ਹੋਏ, ਨਾਨਕ ਨਾਮ ਰੱਤੇ ਸਦਾ ਸੁੱਖ ਹੋਏ। ਸਤਿਗੁਰੂ ਫਰਮਾਉਂਦੇ ਨੇ ਵੀ ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਰੰਗੇ ਹੋਏ ਨੇ ਉਹਨਾਂ ਨੂੰ ਤਿੰਨਾਂ ਲੋਕਾਂ ਦੀ ਸੋਝੀ ਪੈਦਾ ਹੋ ਜਾਂਦੀ ਹੈ। ਕਿਹੜੀ ਕਿਹੜੀ? ਇੱਕ ਸੋਝੀ ਤਾਂ ਇਹ ਹੁੰਦੀ ਹੈ ਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਮਿਥਿਆ, ਦੂਜੀ ਸੋਝੀ ਕਿਹੜੀ ਹੈ ਕਿ ਸਾਰੀ ਸ੍ਰਿਸ਼ਟੀ ਅੰਦਰ ਬ੍ਰਹਮ ਆਪ ਹੀ ਹੈ ਤਾਂ ਸਹੀ, ਪਰ ਆਪਾਂ ਦੇਖਦੇ ਹਾਂ ਇਹਨੂੰ ਸ੍ਰਿਸ਼ਟੀ ਰੂਪ, ਉਹ ਦੇਖਦੇ ਹਾਂ ਇਹਨੂੰ ਬ੍ਰਹਮ ਰੂਪ, ਆਪਾਂ ਦੇਖਦੇ ਹਾਂ ਇਸਨੂੰ ਸੱਪ ਰੂਪ, ਉਹ ਦੇਖਦੇ ਰੱਸੀ ਰੂਪ। ਇਸ ਪ੍ਰਕਾਰ ਤਿੰਨਾਂ ਲੋਕਾਂ ਦੀ ਜਿਹੜੀ ਸੋਝੀ ਪੈ ਜਾਂਦੀ ਗੁਰਮੁਖਾਂ ਨੂੰ ਅੰਤਰਜਾਮਤਾ ਹੋ ਜਾਂਦੀ ਹੈ। ਗੁਰੂ ਸਾਹਿਬ ਕਥਨ ਕਰਦੇ ਆ ਜਿਹੜੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਸਦਾ ਹੀ ਸੁੱਖ ਹੁੰਦਾ। ਜਦੋਂ ਨਾਮ ਦੇ ਵਿੱਚ ਰੰਗੇ ਹੋਏ ਮਹਾਰਾਜ ਨੂੰ ਪੁੱਛਦੇ ਤੁਸੀਂ ਸਿੱਧਾਂ ਨਾਲ ਇਹਦੀ ਗੋਸ਼ਟ ਕੀਤੀ ਹੈ ਮਹਾਰਾਜ, ਤਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਪੁੱਛਿਆ ਬਾਬਾ ਲਹਿਣਾ ਜੀ ਨੇ, ਮੈਂ ਇੰਨੀ ਸਿੱਧਾਂ ਦੇ ਜਵਾਬ ਇਹ ਚਰਚਾ ਇਹ ਕਿਸ ਪ੍ਰਕਾਰ ਹੋ ਗਈ? ਨਾਮ ਰਤੇ ਸਿੱਧ ਗੋਸ਼ਟ ਹੋਏ, ਜੋ ਨਾਮ ਵਿੱਚ ਰਤੇ ਉਹਨਾਂ ਦੀ ਇਹ ਸਿੱਧੋ ਤੁਹਾਡੇ ਨਾਲ ਗੋਸ਼ਟ ਭਾਵ ਚਰਚਾ ਹੁੰਦੀ ਹੈ, ਉਹਨਾਂ ਦੀ ਸਿੱਧ ਪ੍ਰਸਿੱਧ ਜੋ ਹਰੀ ਆ ਉਸ ਨਾਲ ਗੋਸ਼ਟ ਸ਼ੋਭ ਵਿਚਾਰ ਹੁੰਦੀ ਹੈ, ਜੋ ਨਾਮ ਵਿੱਚ ਰਤੇ ਉਹਨਾਂ ਦੀ ਗੋਸ਼ਟ ਜਿਹੜੀ ਬਾਣੀ ਹੈ ਸਾਰੇ ਸੰਸਾਰ ਵਿੱਚ ਸਿੱਧ ਪ੍ਰਸਿੱਧ ਹੋ ਜਾਂਦੀ ਹੈ। ਬਾਬਾ ਲਹਿਣਾ ਜੀ ਜਿਹੜੀ ਹੈ ਨਾ ਸਿੱਧ ਗੋਸ਼ਟ, ਸਿੱਧਾਂ ਨਾਲ ਗੋਸ਼ਟ ਕਰਨੀ ਹੈ, ਇਹ ਨਾਮ ਦੇ ਨਾਲ ਹੀ ਸਾਰਾ ਗਿਆਨ ਉਤਪੰਨ ਹੁੰਦਾ ਅੰਦਰ। ਕਿੰਨਾ ਹੀ ਕੋਈ ਪ੍ਰਸ਼ਨ ਕਰ ਲਵੇ ਜਿਹਦੇ ਹਿਰਦੇ 'ਚ ਨਾਮ ਹੈ ਉਹਨੂੰ ਕੋਈ ਹਰਾ ਨਹੀਂ ਸਕਦਾ। ਨਾਮ ਰਤੇ ਸਦਾ ਤਪ ਹੋਏ, ਜੋ ਨਾਮ ਵਿੱਚ ਰਤੇ ਆ ਉਹਨਾਂ ਦਾ ਸਦਾ ਹੀ ਤਪ ਹੁੰਦਾ ਰਹਿੰਦਾ ਆਪਣੇ ਆਪ ਹੀ, ਇਹ ਤਪ ਹੀ ਆ ਨਾਮ ਜਪਣਾ। ਨਾਮ ਰਤੇ ਸੱਚ ਕਰਨੀ ਸਾਰ, ਜੋ ਨਾਮ ਵਿੱਚ ਰਤੇ ਨੇ ਉਹਨਾਂ ਦੀ ਕਰਨੀ ਜਿਹੜੀ ਕਰਤੱਵਤਾ ਹੁੰਦੀ ਸੱਚੀ ਅਤੇ ਸਾਰ ਹੁੰਦੀ ਸ੍ਰੇਸ਼ਟ ਹੈ। ਜੋ ਨਾਮ ਵਿੱਚ ਰਤੇ ਨੇ ਉਹਨਾਂ ਦੀ ਸਾਰ ਭਾਵ ਸਿਧਾਂਤ ਰੂਪ ਪ੍ਰਭੂ ਦੀ ਪ੍ਰਾਪਤੀ ਕਰਨ ਵਾਲੀ ਸੱਚੀ ਕਰਨੀ, ਉਹਨਾਂ ਦੀ ਸਾਰੀ ਕਰਨੀ ਹੀ ਸੱਚੀ ਹੈ। ਨਾਮ ਰਤੇ ਗੁਣ ਗਿਆਨ ਵਿਚਾਰ, ਜੋ ਨਾਮ ਵਿੱਚ ਰਤੇ ਨੇ ਉਹਨਾਂ ਨੂੰ ਸੱਤ ਸੰਤੋਖ ਸ਼ੁਭ ਗੁਣ ਸ਼ਾਸਤਰ ਗਿਆਨ ਅਤੇ ਸੱਤ ਸੱਤ ਵਸਤੂ ਦਾ ਸ਼ੁਭ ਵਿਚਾਰ ਪ੍ਰਾਪਤ ਹੋ ਜਾਂਦਾ ਹੈ। ਜੋ ਨਾਮ ਵਿੱਚ ਰਤੇ ਨੇ ਉਹ ਗਿਆਨ ਗੁਣ ਨੂੰ ਵਿਚਾਰਦੇ ਨੇ, ਨਿਆਇਕਾਂ ਦੇ ਮਤ ਵਿੱਚ ਗਿਆਨ ਨੂੰ ਗੁਣ ਮੰਨਿਆ। ਸੋ ਨਾਮ ਵਿੱਚ ਰਤੇ ਜਿਹੜੇ ਤਦਾਕਾਰ ਹੋ ਕੇ ਸ਼ੁਭ ਗੁਣਾਂ ਨੂੰ ਵਿਚਾਰਦੇ ਆ ਉਹਨੂੰ ਸਰੂਪ ਗਿਆਨ ਪ੍ਰਾਪਤ ਹੁੰਦਾ ਹੈ। ਬਿਨ ਨਾਵੈ ਬੋਲੈ ਸਭ ਬੇਕਾਰ, ਹੁਣ ਜਿਹੜਾ ਉਹ ਇਹ ਸਮਝਦੇ ਵੀ ਨਾਮ ਤੋਂ ਬਿਨਾਂ ਜੋ ਵੀ ਬੋਲਣਾ ਹੈ ਉਹ ਸਾਰਾ ਵਿਅਰਥੀ ਹੈ, ਐਵੇਂ ਫਾਲਤੂ ਆਲਤੂ ਬੋਲਣਾ ਕੋਈ ਫਾਇਦਾ, ਵਿਸ਼ੇ ਵਿਕਾਰਾਂ ਦੀ ਉਤਪਤੀ ਕਰਨ ਵਾਲਾ, ਬੋਲਤ ਬੋਲਤ ਬੜਾ ਵਿਕਾਰ ਆ। ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਗੁਰੂ ਸਾਹਿਬ ਕਥਨ ਕਰਦੇ ਆ ਜੋ ਨਾਮੀ ਦੇ ਨਾਮ ਵਿੱਚ ਰਤੇ ਹੋਏ ਨੇ ਉਹਨਾਂ ਨੂੰ ਸਭ ਕੋਈ ਜੈਕਾਰ ਕਰਦਾ, ਨਮਸਕਾਰ ਕਰਦਾ। ਜੈਕਾਰ ਦਾ ਮਤਲਬ ਨਮਸਕਾਰ ਵੀ ਹੁੰਦਾ। ਇੱਕ ਸਿੱਧ ਨੇ ਕਿਹਾ ਇਹੋ ਜਿਹਾ ਨਾਮ ਪ੍ਰਾਪਤ ਕਿੱਥੋਂ ਹੁੰਦਾ? ਸੋ ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦਿੰਦੇ ਨੇ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸੱਚ ਰਹੇ ਸਮਾਏ। ਇਹ ਪ੍ਰਭੂ ਦਾ ਨਾਮ ਭਾਈ ਪੂਰਿਆਂ ਗੁਰਾਂ ਤੋਂ ਪ੍ਰਾਪਤ ਹੁੰਦਾ, ਅਧੂਰਿਆਂ ਤੋਂ ਨਹੀਂ ਮਿਲਦਾ ਇਹ। ਸੋ ਜਿਹਨੇ ਗੁਰਾਂ ਕੋਲੋਂ ਨਾਮ ਪਾਇਆ ਉਹ ਮਨੁੱਖ ਜਿਹੜਾ ਹੁੰਦਾ ਉਹ ਸੱਚ ਸਰੂਪ ਨਾਲ ਯੋਗ ਹੁੰਦਾ, ਜੁੜਨ ਦੀ ਜੁਗਤੀ ਵਿੱਚ ਸਮਾਇਆ ਰਹਿੰਦਾ, ਭਗਤੀ ਯੋਗ ਦੀ ਜੁਗਤ ਕਰਕੇ ਸੱਚ ਵਿੱਚ ਸਮਾਇਆ ਰਹਿੰਦਾ। ਬਾਰਹ ਮਹਿ ਜੋਗੀ ਪਰਮਾਏ ਸੰਨਿਆਸੀ ਛੇ ਚਾਰ, ਬਾਰਾਂ ਭੇਖਾਂ ਵਿੱਚ ਜੋਗੀ ਅਤੇ ਛੇ ਚਾਰ ਹੁੰਦਾ ਦਸਾਂ ਨਾਮਾਂ ਵਿੱਚ ਸੰਨਿਆਸੀ ਭਰਮਾਏ ਨੇ, ਭੁਲਾਏ ਫਿਰਦੇ ਭੁੱਲੇ ਫਿਰਦੇ ਨੇ। ਜੋਗੀ ਕਹੇ ਹੈ ਜੋਗ ਪਲ ਮਿੱਠਾ ਅਵਰਨਾ ਦੂਜਾ ਭਾਈ, ਸੰਨਿਆਸੀ ਹੋਏ ਕਹਿ ਤੀਰਥ ਭਰਮਿਓ ਉਸ ਕ੍ਰੋਧ ਬੇਗਾਨਾ। ਜੋਗੀਆਂ ਦੇ ਬਾਰਾਂ ਭੇਖ ਨੇ, ਇੱਕ ਤਾਂ ਹੁੰਦਾ ਹੇਤੂ, ਦੂਜਾ ਹੁੰਦਾ ਪਾਵਾ, ਤੀਜਾ ਹੈ ਆਈ, ਫਿਰ ਗੰਮਿਆ, ਪੰਜਵਾਂ ਪਾਗਲ, ਛੇਵਾਂ ਗੋਪਾਲ, ਸੱਤਵਾਂ ਦਾਸ, ਅੱਠਵਾਂ ਕੰਥੜੀ, ਨੌਵਾਂ ਹੁੰਦਾ ਬਾਨ, ਦਸਵਾਂ ਹੁੰਦਾ ਧਵਾਜ ਜਾਂ ਧਵਜ ਵੀ ਕਹਿੰਦੇ ਨੇ, ਤੋ ਗਿਆਰਾਂ ਹੁੰਦਾ, ਗਿਆਰਵਾਂ ਹੈ ਚੋਲੀ, ਬਾਰਵਾਂ ਹੁੰਦਾ ਰਾਵਲ। ਸੰਨਿਆਸੀਆਂ ਦੇ ਦਾਸ ਨਾਂ ਇਹ ਨੇ, ਤੀਰਥੀ ਹੁੰਦੇ ਨੇ ਇੱਕ ਆਸ਼ਰਮੀ, ਦੂਜੇ ਤੀਜੇ ਹੁੰਦੇ ਬਨੀ, ਚੌਥੇ ਅਰੰਨੀ, ਪੰਜਵੇਂ ਗਿਰੀ, ਛੇਵੇਂ ਪਰਬਤੀ, ਸੱਤਵੇਂ ਸਾਗਰ, ਅੱਠਵੇਂ ਸਰਸਵਤੀ, ਨੌਵੇਂ ਹੁੰਦੇ ਨੇ ਪੁਰੀ, ਦਸਵੇਂ ਹੁੰਦੇ ਨੇ ਭਾਰਤੀ। ਇਸ ਪ੍ਰਕਾਰ ਇਹਨਾਂ ਨੇ ਬਾਰਾਂ ਮੈਂ ਜੋਗੀ ਭਰਮਾਏ, ਸੰਨਿਆਸੀ ਛੇ ਚਾਰ, ਛੇ ਚਾਰ ਹੁੰਦੇ ਦਸ। ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ, ਜਿਹੜਾ ਪੁਰਸ਼ ਗੁਰਾਂ ਦੇ ਉਪਦੇਸ਼ ਕਰਕੇ ਜੀਵਤ ਭਾਵ ਤੋਂ ਮਰਿਆ ਉਹ ਮੁਕਤੀ ਦੇ ਦਰਵਾਜ਼ੇ ਗਿਆਨ ਨੂੰ ਪ੍ਰਾਪਤ ਕਰਦਾ। ਬਿਨ ਸ਼ਬਦ ਹੈ ਸਭ ਦੂਜਾ ਲਾਗੇ ਦੇਖੋ ਹਿਰਦੈ ਵਿਚਾਰ। ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਸਾਰੇ ਦਵੈਸ਼ ਭਾਵ ਵਿੱਚ ਲੱਗੇ ਹੋਏ ਨੇ, ਤੁਸੀਂ ਆਪਣੇ ਹਿਰਦੇ 'ਚ ਵਿਚਾਰ ਕੇ ਵੇਖ ਲਓ। ਨਾਨਕ ਵੱਡੇ ਸੇ ਵਡਭਾਗੀ ਜਿਨੀ ਸੱਚ ਰੱਖਿਆ ਉਰ ਧਾਰ। ਮਹਾਰਾਜ ਕਥਨ ਕਰਦੇ ਆ ਵੱਡਿਆਂ ਤੋਂ ਵੱਡੇ ਭਾਗਾਂ ਵਾਲੇ ਨੇ ਭਾਈ। ਉਹ ਵੱਡਿਆਂ ਭਾਗਾਂ ਵਾਲੇ ਕਿਵੇਂ? ਉਹ ਵਡਭਾਗੀ ਸਭ ਤੋਂ ਵੱਡੇ ਆ ਜਿਨ੍ਹਾਂ ਨੇ ਸੱਚ ਨਾਮ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਿਆ। ਹੁਣ ਫਿਰ ਗੁਰਮੁਖ ਦੱਸਦੇ ਨੇ ਗੁਰਮੁਖ ਕੌਣ ਹੁੰਦੇ ਨੇ, ਸੋ ਗੁਰਮੁਖ ਆਪਾਂ ਕਿਹਨੂੰ ਕਹਿੰਦੇ ਹੈ, ਹੁਣ ਅੱਗੇ ਦੱਸਦੇ ਨੇ। ਗੁਰਮੁਖ ਰਤਨ ਲਹਿ ਲਿਵ ਲਾਏ, ਗੁਰਮੁਖ ਪਰਖੈ ਰਤਨ ਸੁਭਾਏ। ਜਿਹੜੇ ਗੁਰਮੁਖ ਜਾਂਦੇ ਨਾ, ਉਹ ਰਤਨ ਹੁੰਦਾ ਵਿਰਾਗ ਨੂੰ ਲੈ ਕੇ ਰਤਨ ਰੂਪ ਪਰਮਾਤਮਾ ਵਿੱਚ ਲਿਵ ਲਗਾ ਕੇ ਰਹਿੰਦੇ ਨੇ। ਗੁਰਮੁਖ ਜਨ ਹੁੰਦਾ ਜਿਹੜੇ ਸੁਭਾਏ ਸ੍ਰੇਸ਼ਟ ਪ੍ਰੇਮ ਨਾਲ ਸ਼ੁਭ ਗੁਣਾਂ ਰੂਪ ਜਿਹੜੇ ਰਤਨਾਂ ਨੂੰ ਪਰਖਦੇ ਨੇ। ਸੁਭਾਏ ਹੁੰਦਾ ਸੁਭਾਵਕ ਹੀ ਰਤਨ ਰੂਪ ਪਰਮਾਤਮਾ ਨੂੰ ਪਰਖਦੇ ਨੇ। ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸੱਚ ਹੈ ਮਨ ਪਤੀ ਆਏ। ਗੁਰਮੁਖ ਜਨ ਭਗਤੀ ਰੂਪ ਸੱਚੀ ਕਾਰ ਨੂੰ ਕਮਾਉਂਦੇ ਆ। ਗੁਰਮੁਖ ਜਨ ਮਨ ਕਰਕੇ ਸੱਚੇ ਵਾਹਿਗੁਰੂ ਪਰਪਤੀ ਆਏ ਭਾਵ ਭਰੋਸਾ ਕਰਦੇ ਆ, ਪਰਮਾਤਮਾ ਦੇ ਉੱਤੇ ਭਰੋਸਾ ਕਰਦੇ ਨੇ ਚੰਗੀ ਤਰ੍ਹਾਂ। ਗੁਰਮੁਖ ਅਲੱਖ ਲਿਖਾਏ ਤਿਸ ਭਾਵੈ, ਨਾਨਕ ਗੁਰਮੁਖ ਚੋਟ ਨਾ ਖਾਵੈ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਆ, ਗੁਰਮੁਖ ਜਨ ਅਲੱਖ ਸਰੂਪ ਪਰਮਾਤਮਾ ਨੂੰ ਆਪ ਜਾਣਦੇ ਨੇ ਅਤੇ ਹੋਰਨਾਂ ਨੂੰ ਲਿਖਾਏ ਹੁੰਦਾ ਜਣਾਉਂਦੇ ਨੇ, ਇਸ ਕਰਕੇ ਉਸ ਵਾਹਿਗੁਰੂ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਨਾਨਕ ਗੁਰਮੁਖ ਚੋਟ ਨਾ ਖਾਵੈ। ਮਹਾਰਾਜ ਕਥਨ ਕਰਦੇ ਗੁਰਮੁਖ ਜਨ ਮੋਹ ਦੀਆਂ ਚੋਟਾਂ ਜਾਂ ਜਮਾਂ ਦੀਆਂ ਚੋਟਾਂ ਨਹੀਂ ਖਾਂਦੇ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਇਹ ਗੁਰਮੁਖਾਂ ਦੇ ਅਸਲ ਲੱਛਣ ਨੇ। ਕਿਹੜੇ ਜੀ? ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ, ਯਥਾ ਸ਼ਕਤ ਦਾਨ ਦਿੰਦੇ ਨੇ। ਗੁਰਮੁਖਾਂ ਦਾ ਸਹਿਜ ਹੀ ਸਹਿਜ ਹੁੰਦਾ, ਸ਼ਾਂਤੀ ਸਰੂਪ ਪਰਮਾਤਮਾ ਵਿੱਚ ਧਿਆਨ ਲੱਗਦਾ। ਗੁਰਮੁਖ ਦੇ ਲੱਛਣ ਦੱਸਦੇ ਨੇ ਮਹਾਰਾਜ, ਬਈ ਜਿਵੇਂ ਜੋਤਸ਼ੀਆਂ ਕੋਲ ਲੋਕ ਜਾਂਦੇ ਨੇ, ਉਹ ਜੋਤਸ਼ੀ ਕੀ ਕਹਿੰਦਾ ਜੀ, ਤੂੰ ਹੁਣ ਇੰਨੇ ਦਿਨ 40 ਦਿਨ ਨਹੁੰ ਨਹੀਂ ਕੱਟਣੇ, ਤੂੰ 40 ਦਿਨ ਵਾਲ ਨਹੀਂ ਕੱਟਣੇ, ਤੂੰ ਉਹਨੇ ਦਿਨ ਮੀਟ ਸ਼ਰਾਬ ਆਂਡਾ ਨਹੀਂ ਖਾਣਾ, ਤੂੰ ਨਹਾਉਣਾ ਸਵੇਰੇ ਆਹ ਮੰਤਰ ਦਾ ਜਾਪ ਕਰੀ, ਥੱਲੇ ਲਾਲ ਕੱਪੜਾ ਵਿਛਾਈ, ਤੂੰ ਰਾਕਸ਼ ਦੀ ਮਾਲਾ ਫੜ ਲਈ, ਤੂੰ ਇੰਨੇ ਦਿਨ ਫਿਰ ਰੋਜ਼ ਚਿੜੀਆਂ ਨੂੰ ਦਾਣੇ ਪਾਈ, ਤੂੰ ਕਿਸੇ ਗਰੀਬ ਨੂੰ ਰੋਟੀ ਖਵਾਈ, ਫਿਰ ਅਖੇ ਜੀ ਮੇਰਾ ਕੰਮ ਅਜੇ ਮੈਨੂੰ ਐਂ ਕਿਹਾ ਸੀ ਜੋਸ਼, ਉਹ ਜਿਹੜਾ ਆਪਣਾ ਬਾਪੂ ਹੈ ਗੁਰੂ ਨਾਨਕ ਸਾਹਿਬ ਹੈ, ਇਹ ਗੁਰੂ ਸਾਡਾ, ਤਾਂ ਕਹਿੰਦਾ ਗੁਰਮੁਖ ਨਾਮ ਦਾਨ ਇਸ਼ਨਾਨ ਪਹਿਲਾਂ ਹੀ ਕਹੀ ਤਾਂ ਜਾਂਦੇ ਨੇ, ਉਹ ਤੁਹਾਨੂੰ ਹੋਰ ਲੋਕ ਚੰਗੇ ਲੱਗਦੇ ਜੇ ਉਹ ਅਖਬਾਰ 'ਚ ਆ ਜੇ ਗੱਲ, ਉਹ ਚੰਗੀ ਜੋਤਸ਼ੀ ਕਹਿ ਦੇ, ਮੰਤਰ ਜੰਤਰ ਵਾਲਾ ਕਹਿ ਦੇ, ਕੋਈ ਡਾਕਟਰ ਕਹਿ ਦੇ, ਕੋਈ ਸਾਇੰਸਦਾਨ ਡਾਕਟਰ ਕਹੂਗਾ ਤੂੰ ਰੋਜ਼ ਸਵੇਰੇ ਉੱਠ ਕੇ ਨਹਾਇਆ ਕਰ, ਜਦ ਨਹਾਉਂਦਾ ਨਹੀਂ ਉਹਨਾਂ ਨੇ ਇਹੀ ਕਹਿਣਾ। ਅਖੀਰ ਡਾਕਟਰ ਵੀ ਕਹਿੰਦਾ ਕੋਈ ਰੱਬ ਦੇ ਦਰ 'ਤੇ ਵੀ ਜਾ ਕੇ ਕੋਈ ਮੱਥਾ ਰਗੜਿਆ ਕਰ, ਕਹਿੰਦੇ ਹਾਂ ਜੀ ਉੱਥੇ ਵੀ ਜਾਵਾਂਗੇ। ਇਸ ਪ੍ਰਕਾਰ ਡਾਕਟਰ ਵੀ ਕਹਿੰਦੇ ਜਾ ਕਿਤੇ ਉਹ ਕਿਤੇ ਬਿਰਧ ਆਸ਼ਰਮ ਵਿੱਚ ਕਿਤੇ ਬਿਰਧਾਂ ਨੂੰ ਜਾ ਕੇ ਮਾੜਾ ਮੋਟਾ ਰੋਟੀ ਪਾਣੀ ਖਵਾਇਆ ਕਰ, ਤੇਰਾ ਮਨ ਪਰਚ ਜੂਗਾ, ਘਰੇ ਬੈਠਾ ਹੀ ਟੈਨਸ਼ਨ ਲਈ ਜਾਂਦਾ ਐਵੇਂ, ਉਹ ਮੰਨ ਲੈਣਗੇ। ਸਤਿਗੁਰੂ ਕਹਿੰਦੇ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਪਾਵੈ ਦਰਗਹਿ ਮਾਨ, ਗੁਰਮੁਖ ਭਉ ਭੰਜਨ ਪ੍ਰਧਾਨ। ਗੁਰਮੁਖੀ ਸੰਸਾਰ ਦਰਗਾਹ ਵਿੱਚ ਪਰਲੋਕ ਦਰਗਾਹ ਵਿੱਚ ਮਾਨ ਇੱਜ਼ਤ ਪ੍ਰਾਪਤ ਕਰਦੇ। ਗੁਰਮੁਖੀ ਜਮਾਂ ਦੇ ਡਰ ਨੂੰ ਨਾਸ ਕਰਨ ਨੂੰ ਪ੍ਰਧਾਨ ਨੇ, ਗੁਰਮੁਖ ਭਉ ਭੰਜਨ ਪ੍ਰਧਾਨ। ਗੁਰਮੁਖ ਜਿਹੜੇ ਨੇ ਪਰਮਾਤਮਾ ਦੀ ਪ੍ਰਾਪਤੀ ਕਰਨ ਵਿੱਚ ਮੁਖੀ ਨੇ, ਭਉ ਭੰਜਨ ਪਰਮਾਤਮਾ ਨੂੰ ਕਹਿੰਦੇ ਭਉ ਭੰਜਨ। ਗੁਰਮੁਖ ਕਰਨੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ। ਗੁਰਮੁਖ ਸ੍ਰੇਸ਼ਠ ਕਰਨੀ ਦੀ ਕਾਰ ਨੂੰ ਆਪ ਕਰਦੇ ਆ ਅਤੇ ਹੋਰਨਾਂ ਕੋਲੋਂ ਕਰਾਉਂਦੇ ਆ। ਗੁਰੂ ਸਾਹਿਬ ਕਥਨ ਕਰਦੇ ਕਿ ਗੁਰਮੁਖ ਆਪਣੇ ਸਿੱਖਾਂ ਨੂੰ ਪ੍ਰਭੂ ਦੇ ਮੇਲ ਵਿੱਚ ਮਿਲਾਉਂਦੇ। ਮੁਖੀ ਗੁਰੂ ਅਤੇ ਗੁਰਮੁਖ ਪਿਆਰੇ, ਇਹ ਗੁਰਮੁਖ ਮੁਖੀ ਗੁਰੂ ਨੂੰ ਵੀ ਲਾਇਆ, ਗੁਰਮੁਖ ਪਰਮਾਤਮਾ ਨੂੰ ਵੀ ਕਿਹਾ ਗੁਰਮੁਖ ਪਿਆਰੇ। ਕਿਉਂ? ਪਰਮਾਤਮਾ ਵੀ ਗੁਰਮੁਖ, ਸਤਿਗੁਰੂ ਵੀ ਗੁਰਮੁਖ, ਅੱਗੇ ਸੰਗਤ ਵੀ ਗੁਰਮੁਖ ਹੈ, ਅੱਗੇ ਸਾਰੇ ਗੁਰਮੁਖ ਹੈ। ਇਸ ਪ੍ਰਕਾਰ ਗੁਰਮੁਖ ਦੀ ਅਵਸਥਾ ਹੁੰਦੀ ਹੈ, ਇੱਕ ਬ੍ਰਹਮ ਗਿਆਨ ਦੀ ਅਵਸਥਾ, ਉਹਨੂੰ ਗੁਰਮੁਖ ਬ੍ਰਹਮ ਗਿਆਨੀ ਕਹਿੰਦੇ, ਉਹ ਕੋਈ ਕੋਈ ਹੁੰਦਾ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ 6 ਸ਼ਾਸਤਰ 27 ਸਿਮਰਤੀਆਂ ਅਤੇ 4 ਵੇਦਾਂ ਦੇ ਸਿਧਾਂਤ ਨੂੰ ਜਾਣਦੇ ਆ। ਜੋ ਸੱਤ ਰੂਪ ਪਰਮਾਤਮਾ ਸਿਮਰਤ ਹੁੰਦਾ ਸਿਮਰਨੇ, ਜੋ ਗੁਰਮੁਖ ਉਹਨੂੰ ਵੇਦ ਹੁੰਦਾ ਭਾਵ ਜਾਣਦੇ ਨੇ। ਗੁਰਮੁਖ ਪਾਵੈ ਘਾਟ ਘਾਟ ਭੇਦ, ਗੁਰਮੁਖ ਜਿਹੜੇ ਆਪਣੀ ਸਰਬੱਗਤਾ ਨਾਲ ਨਾ ਸਰੀਰ ਸਰੀਰ ਦੇ ਭੇਦ ਨੂੰ ਪਾ ਲੈਂਦੇ ਆ, ਘਟਾਂ ਘਟਾਂ ਦਿਲਾਂ ਦਿਲਾਂ ਦੀ ਗੱਲ ਜਾਣਦੇ ਹੁੰਦੇ ਆ, ਉਹ ਸਰੀਰ ਦੇ ਵਿੱਚ ਜਿਹੜਾ ਅੰਤਕਰਨ ਆ ਉਹਦੇ ਭੇਦ ਨੂੰ ਦਿਲ ਦੀ ਗੁਪਤ ਗੱਲ ਗੁਰਮੁਖ ਜਾਣਦੇ ਨੇ ਕੀ ਸੋਚਦਾ ਹੈ। ਇਸ ਪ੍ਰਕਾਰ ਗੁਰਮੁਖ ਦੇ ਅੰਦਰ ਕੀ ਲੱਛਣ ਦੇ ਹੋਰ ਜੀ, ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੇ ਗਣਤ ਮਿਟਾਵੈ। ਗੁਰਮੁਖ ਵੈਰ ਵਿਰੋਧ ਨੂੰ ਗਵਾਉਂਦੇ ਆਪਣੇ ਅੰਦਰੋਂ, ਵੈਰ ਨਹੀਂ ਕਰਨਾ, ਵਿਰੋਧ ਨਹੀਂ ਕਰਨਾ। ਵੈਰ ਹੁੰਦਾ ਜਿਹੜਾ ਸ਼ੁਰੂ ਤੋਂ ਹੀ ਚੱਲਿਆ ਹੁੰਦਾ, ਅਨਾਦੀ ਕਾਲ ਦਾ ਹੁੰਦਾ, ਜਿਵੇਂ ਬਿੱਲੀ ਤੇ ਚੂਹੇ ਦਾ ਵੈਰ ਹੈ ਸ਼ੁਰੂ ਤੋਂ ਲੈ ਕੇ। ਜਿੱਥੇ ਬਿੱਲੀ ਨੇ ਚੂਹਾ ਦੇਖ ਲਿਆ ਉਹਦੇ ਮਗਰ ਪੈਂਦੀ ਹੈ, ਚਲੋ ਹੋਰ ਲਾ ਲਓ ਕੋਈ, ਜੇ ਕਿਤੇ ਨਹੀਂ ਵੀ ਪੈਂਦੀ। ਕਈ ਥਾਂ ਬਿੱਲੀਆਂ ਚੂਹੇ ਤੋਂ ਡਰਦੀਆਂ, ਆ ਮਹਾਰਾਸ਼ਟਰ ਵਿੱਚ ਦੇਖਿਆ ਸੀ ਉਹ ਬਿੱਲੀ ਦੇ ਮਗਰ ਚੂਹਾ ਪੈ ਜਾਂਦਾ, ਉੱਥੇ ਬਿੱਲੀ ਮੂਹਰੇ ਮੂਹਰੇ, ਚੂਹੇ ਵੱਡੇ ਵੱਡੇ ਉੱਥੇ। ਇਹ ਵੀ ਵਿਰੋਧੀ ਹੋ ਗਿਆ, ਵੈਰ ਹੋ ਗਿਆ ਇਹਨਾਂ ਦਾ, ਕਹਿੰਦੇ ਇੱਟ ਕੁੱਤੇ ਦਾ ਵੈਰ। ਕਈ ਚੀਜ਼ਾਂ ਸ਼ੁਰੂ ਤੋਂ ਚੱਲੀਆਂ ਆ ਰਹੀਆਂ। ਵਿਰੋਧ ਉਹ ਹੁੰਦਾ ਜੋ ਬੈਠਿਆਂ ਬੈਠਿਆਂ ਉੱਪਰੋਂ ਪੈ ਜਾਣਾ। ਗੁਰਮੁਖ ਜਨ ਸਾਰੀਆਂ ਗਿਣਤੀਆਂ ਚਿੰਤਾ ਨੂੰ ਮਿਟਾ ਦਿੰਦੇ ਨੇ। ਗੁਰਮੁਖ ਨਾ ਵੈਰ ਕਰਨ, ਨਾ ਵਿਰੋਧ ਕਰਨ ਕਿਸੇ ਦਾ। ਲੱਛਣ ਹੈਗੇ ਆਪਣੇ 'ਚ, ਪਹਿਲਾਂ ਦੇਖਿਆ ਤਾਂ ਅਸੀਂ ਮਿਣ ਕੇ ਨਾਲ, ਹੁਣ ਗੁਰਬਾਣੀ ਨਾਲ ਮਿਲ ਕੇ ਦੇਖ ਲਿਓ ਆਪਣੇ ਆਪ ਨੂੰ। ਗੁਰਮੁਖ ਤਾਂ ਬਹੁਤ ਦੂਰ ਦੀ ਗੱਲ ਹੁੰਦੀ, ਉੱਤੋਂ ਪੋਚਵੀਆਂ ਪੱਗਾਂ ਬੰਨ੍ਹ ਕੇ ਗੁਰਮੁਖ ਨਹੀਂ ਬਣ ਜਾਂਦਾ। ਗੁਰਮੁਖ ਦੀ ਅਵਸਥਾ ਹੁੰਦੀ ਅੰਦਰੋਂ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਗੁਰਮੁਖ ਜਨ ਰਾਮ ਨਾਮ ਦੇ ਪ੍ਰੇਮ ਵਿੱਚ ਰੱਤੇ ਹੋਏ ਨੇ। ਗੁਰੂ ਸਾਹਿਬ ਕਥਨ ਕਰਦੇ ਆ, ਗੁਰਮੁਖਾਂ ਨੇ ਆਪਣੇ ਮਾਲਕ ਵਾਹਿਗੁਰੂ ਨੂੰ ਪਛਾਣਿਆ ਹੈ, ਮੇਰੇ ਅੰਦਰ ਹੈ, ਬਾਹਰ ਹੈ, ਸਾਰਿਆਂ ਵਿੱਚ ਹੈ। ਵੈਰ ਵਿਰੋਧ ਤਾਂ ਹੀ ਮਿਟਦਾ। ਦੂਜੇ 'ਚ ਕਹਿੰਦੇ ਰੱਬ ਹੀ ਹੈ ਨੂੰ, ਜਿਵੇਂ ਬੰਦੇ ਬਹਾਦਰ ਨੇ, ਜਦੋਂ ਬੰਦੇ ਬਹਾਦਰ ਜੀ ਨੂੰ ਤੋਰ ਲੱਗੇ ਮਹਾਰਾਜ, ਉਦੋਂ ਬਾਅਦ ਇਹ ਨਾਲ ਗੱਲਾਂ ਬਾਤਾਂ ਹੋਈਆਂ ਬਹਾਦਰ ਸ਼ਾਹ ਨਾਲ। ਕਹਿਣ ਲੱਗਿਆ ਜੀ ਖੁਦਾ ਇੱਕ ਹੈ, ਮਹਾਰਾਜ ਕਹਿੰਦੇ ਤਿੰਨ ਹੈ। ਕਹਿੰਦੇ ਮਹਾਰਾਜ ਖੁਦਾ ਤਾਂ ਇੱਕ ਹੈ, ਕਹਿੰਦੇ ਤਿੰਨ। ਭਾਈ ਵੀਰ ਸਿੰਘ ਨੇ ਲਿਖਿਆ ਨਾ, ਏਕ ਖੁਦਾਏ ਬਈ ਏਕ ਖੁਦਾਏ। ਇਹ ਬਹਾਦਰ ਸ਼ਾਹ ਕਹਿੰਦਾ, ਮਹਾਰਾਜ ਕਹਿੰਦੇ ਤੀਨ ਖੁਦਾਏ ਬਈ ਤੀਨ ਖੁਦਾਏ। ਕਹਿੰਦੇ ਮਹਾਰਾਜ ਇਹ ਕੀ ਗੱਲ, ਤਿੰਨ ਖੁਦਾ ਕਿਵੇਂ ਹੋ ਗਏ? ਕਹਿੰਦੇ ਇੱਕ ਤਾਂ ਤੁਹਾਡਾ, ਤੁਸੀਂ ਕਹਿੰਦੇ ਖੁਦਾ ਸਾਡਾ ਹੀ ਹੈ। ਇੱਕ ਖੁਦਾ ਹੈਗਾ ਹਿੰਦੂਆਂ ਦਾ, ਇੱਕ ਖੁਦਾ ਸਿੱਖਾਂ ਦਾ, ਆਰਡਰ ਕਰ ਲਏ ਨਾ ਤੁਸੀਂ। ਖੁਦਾ ਤਾਂ ਇੱਕੋ ਹੀ ਹੈ, ਪਰ ਤੁਸੀਂ ਵਿਤਕਰਾ ਰੱਖਦੇ ਹੋ, ਆਪਣੇ ਆਪ ਨੂੰ ਕਹਿੰਦੇ ਹੋ ਅਸੀਂ ਮੋਮਨ ਹੈ, ਦੂਜੇ ਨੂੰ ਕਹਿੰਦੇ ਹੋ ਕਾਫਰ ਹੈ। ਖੁਦਾ ਤਾਂ ਸਾਰਿਆਂ 'ਚ ਹੀ ਸੀਗਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਤਾਂ ਸਾਰਿਆਂ 'ਚ ਇੱਕ ਹੀ ਦੇਖਦਾ ਹੈ, ਸਭ ਦੇ ਵਿੱਚ ਇੱਕੋ ਹੀ ਪਰਮਾਤਮਾ ਬੈਠਾ ਹੈ। ਗੁਰਮੁਖ ਦੀ ਅਵਸਥਾ ਹੁੰਦੀ ਹੈ, ਮੁਸਲਮਾਨਾਂ 'ਚ ਵੀ ਹੋਏ ਨੇ, ਮੀਆਂ ਮੀਰ ਜੀ ਹੋਏ, ਜਿਵੇਂ ਪੀਰ ਬੁੱਧੂ ਸ਼ਾਹ ਜੀ ਹੋਏ ਨੇ। ਗੁਰਮੁਖ ਪਿਆਰਾ, ਅੱਗੇ ਚੱਲ ਕੇ ਮੈਂ ਕੀ ਕਹਿਣਾ, ਮਹਾਰਾਜ ਆਪ ਹੀ ਦੱਸਣਗੇ, ਨਹੀਂ ਤਾਂ ਮੇਰੇ ਨਾਲ ਹੀ ਔਖੇ ਹੋਣ ਲੱਗ ਜਾਂਦੇ ਵੀ ਇਹ ਖਾਨੀ ਇਉਂ ਕਿਉਂ ਕਹਿੰਦਾ।